श्री गुर चरण त्रोवरं शीतल सुंदर शाय मृग मन विष जा तप तप्याओ हवै सुख तहा टिकाय।
वाहिगुरु जी का खालसा, वाहिगुरु जी की फतेह। गुरु गरीब नवाज अंतर जामी भगत वत्सल कृपा दे खजामे धन धन साहिब श्री गुरु ग्रंथ साहिब महाराज की पावन पवित्र हजूरी विच सजी होई गुरु रूप गुरु खालसा साह संगत जी धन धन सतगुरु गुरु नानक देव साहिब जी महाराज पावन पवित्र 56 प्रसंग श्रवण किए हैं। राजा कमल नैन का उधार किया है गुरां ने, सो उसनू पिछला जन्म दस्या है कि सफा चंद तेरा नाम सी, जनक राजे वेले तू सेवा करदा सी। राजे ने पानी मंगवाया ठंडा पहाड़ां विच्चों, ये जदों लैण वास्ते गया तो फुरना आ गया। जे मैं भी राजा हुंदा मैं भी इस तरह ही हुक्म करके पानी मंगवाउंदा होर कम करवाउंदा। जनक राजे ने आउंदिया फुरना दस दिता। इन्हें कहा कि मैं तो ब्रह्म ज्ञान लैन आया सी, पर यह होर ही गल बन गई, संकल्प बन गया राज दा। राजा जनक जी कहन लगे कोई बात नहीं, कल युग आवेगा उहदे विच परमेश्वर आप आउणगे अवतार धार के गुरु नानक देव जी, उन्होंने आके तैनू ब्रह्म ज्ञान बख्शना। सो इस तरह पिछली वार्तालाप सुनी। 17 राजयां दे उत्तों दी राजा सी इह, गुरां ने उह 17 राजयां दा राज राजे सुधर सैन नूं बख्श के सेहदे ते कृपा कर दित्ती, ब्रह्म ज्ञान दी दात दित्ती। कहण लग्या हुण मैं राज नहीं करना, तुहाडे नाल ही जाणा। महाराज सच्चे पातशाह कहण लगे असीं किते दूर नहीं हाँ, असी तां हाजर नाजर हाँ, जदों जी करे याद कर लईं, तेरे कोल ही हाँ। सी इस तरह सतगुरु महाराज काफ़ी समा रहण तों बाद चले ने। भाई मरदाना जी का भी काम बहुत वधिया बनिया, इहदे चंगा भोजन छकदिया होया अच्छे रिष्ट पुष्ट हो गए, शरीर भारा हो गया थोड़ा जिहा, पर बहुत खुश है कि सतगुरु महाराज ने इस वारी ते बड़ा अच्छा भोजन छकाया है। आओ श्रवण करते हाँ 57वां प्रसंग सतगुरु महाराज जिवें अगे बख्शिश करनगे। सतगुरु महाराज दा पावन प्रसंग, अज दा पवित्र प्रसंग मक्के दा है। जिवें मक्के जा के सतगुरां ने कौतक वरताए ने, श्रवण करांगे प्यार नाल, श्रवण करिए, रसना नूं करो पवित्र, गज के आखो सतनाम श्री वाहे गुरु
साहिब जी,
सतनाम श्री वाहे गुरु।
दोहराओ श्री गुरु चरण तरोवरं शीतल सुंदर साय।
सतगुरु सच्चे पातशाह दे जिहड़े चरण हन वह कल्प ब्रिछ हुंदा जिहड़ा उहदे वर्गे ने, सो जिन्हां दी छाया बहुत ही ठंडी अते सोहणी है।
मृग मन विषया तप तप्यो हवै सुख तहां टिकाए।
तो विषय रूपी धुप नाल तपया होया मृग रूपी मन, जे उत्थे गुरां दे चरणां दी छावें टिक जावे तां इह मन सुखी हो जांदा है।
चौपाई सुनहा गुरु अंगद जी कथा।
भाई बाला जी अगे सुना रहे ने श्री खडूर साहब विखे गुरु अंगद देव जी नूं इह कथा। कहे गुरु अंगद देव जी हुण अगे कथा होर सुनो जी।
भई जथा उचरों पुन तथा।
जिवें जिवें महाराज जी होई है कथा उसे प्रकार ही मैं उचारदा।
ਕਮਲ ਨੈਣ ਕੋ ਦੀਨੋ ਗਿਆਨਾ।
ਮਹਾਰਾਜ ਜੀ ਨੇ ਰਾਜੇ ਕਮਲ ਨੈਣ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ।
ਆਤਮ ਅੰਤਰ ਵਹਿਰ ਦਿਖਾਨਾ।
ਉਹ ਜੋ ਅੰਤਰ ਆਤਮੇ ਸੀ ਪ੍ਰਕਾਸ਼, ਉਹ ਬਾਹਰ ਵੀ ਦਿਖਾ ਤਾ, ਅੰਦਰ ਵੀ ਦਿਖਾ ਦਿੱਤਾ ਹੈ।
ਜਿਉ ਆਕਾਸ਼ ਪੂਰਨ ਸਭ ਥਾਈ।
ਇਸ ਤਰ੍ਹਾਂ ਦਿਖਾਇਆ ਬ੍ਰਹਮ, ਜਿਵੇਂ ਆਕਾਸ਼ ਸਾਰੇ ਥਾਵਾਂ ਦੇ ਉੱਤੇ ਵਿਆਪਕ ਹੁੰਦਾ।
ਅਸ ਦਿਖਾਏ ਕਰ ਚਲੇ ਗੁਸਾਈ।
ਇਸ ਤਰ੍ਹਾਂ ਦਿਖਾ ਕਰਕੇ ਗੁਸਾਈ ਮਾਲਕ ਜੀ ਅੱਗੇ ਚੱਲੇ ਹਨ।
ਮੰਦ ਮੰਦ ਮਗ ਸੁੰਦਰ ਚਾਲੀ।
ਹੌਲੀ ਹੌਲੀ ਸੋਹਣੇ ਰਸਤੇ ਉੱਤੇ ਸੋਹਣੀ ਚਾਲ ਚੱਲ ਰਹੇ ਨੇ।
ਚਲੇ ਜਾਤ ਗਾਤਾ ਦੇ ਜੋ ਸੁਖਾਲੀ।
ਚਲੇ ਜਾ ਰਹੇ ਨੇ ਜੋ ਸੁਖਾਲੀ ਹੀ ਮੁਕਤੀ ਦੇ ਦਿੰਦੇ ਨੇ, ਜਿੱਥੇ ਕੋਈ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ, ਬਹੁਤ ਕਿਰਪਾ ਕਰਦੇ ਹਨ।
ਪੰਥ ਵਿਖੇ ਬੋਲਿਓ ਮਰਦਾਨਾ।
ਰਸਤੇ ਵਿੱਚ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਹੈ।
ਇੱਥੋਂ ਰਾਜਨ ਰਾਜ ਮਹਾਨਾ।
ਮਹਾਰਾਜ ਸੱਚੇ ਪਾਤਸ਼ਾਹ ਇਹ ਬੜਾ ਸੋਹਣਾ ਰਾਜ ਸੀ, ਦੇਖੋ ਕਿੰਨਾ ਵਧੀਆ ਰਾਜਾ ਸੀ, ਕਿੰਨਾ ਵਧੀਆ ਪਰਜਾ ਦਾ ਸਾਰਾ ਉੱਥੇ ਸੋਹਣਾ ਹੀ ਸੋਹਣਾ ਸੀ ਸਭ ਕੁਛ।
ਜਾਏ ਪਾਸ ਅਹਚਰਜ ਵਿਸਾਲਾ।
ਜਿਹਦੇ ਕੋਲ ਐਸ਼ਵਰਜ ਤੋਂ ਭਾਵ ਹੁੰਦਾ, ਐਸ਼ੋਰਾਮ ਬੜਾ ਹੀ ਸੁੰਦਰ ਸੀ।
ਮਨ ਹੈ ਆਨ ਸਰਬ ਭੂਪਾਲਾ।
ਇਹਦੀ ਫਿਰ ਈਨ ਵੀ ਸਾਰੇ ਰਾਜੇ ਹੀ ਮੰਨਦੇ ਹਨ।
ਅਸੀਂ 18 ਟਾਪੂ ਜੇਤੇ।
18 ਕੁੱਲ ਟਾਪੂ ਜਿੰਨੇ ਹਨ।
ਜਿਨ ਮਹਿਰਾਜ ਕਰਹਿ ਨਿਰਪਤੇਤੇ।
ਉਹਨਾਂ ਦੇ ਵਿੱਚ ਰਾਜੇ ਰਾਜ ਕਰਦੇ ਹਨ।
ਸਭ ਹਨ ਕੇ ਮੋਜਾ ਨਾਮ ਸੁਣਾਵੋ।
ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਤੁਰੇ ਤੁਰੇ ਜਾਂਦੇ ਸਾਰਿਆਂ ਟਾਪੂਆਂ ਤੇ ਜਿੰਨੇ ਰਾਜੇ ਰਾਜ ਕਰਦੇ ਨੇ ਉਹਨਾਂ ਦਾ ਨਾਮ ਵੀ ਸੁਣਾਓ, ਕਿਹੜੇ ਕਿਹੜੇ ਰਾਜੇ ਹੈ, ਕਿਹੋ ਜਿਹਾ ਰਾਜ ਹੈ, ਮੈਂ ਨਾਲ ਸੁਣਾਂਗਾ।
ਦੇਸ਼ ਅਪਾਰ ਚੱਲ ਬਹੁਰ ਦਿਖਾਵੋ।
ਫਿਰ ਹੋਰ ਕਿਰਪਾ ਕਰਕੇ ਦੇਸ਼ ਦਿਖਾਓ ਜੀ।
ਸੁਣ ਕਰ ਬੋਲੇ ਦੀਨ ਦਿਆਲਾ।
ਸੁਣ ਕੇ ਗਰੀਬਾਂ ਤੇ ਦਇਆ ਕਰਨ ਵਾਲੇ ਗੁਰੂ ਸਾਹਿਬ ਜੀ ਬੋਲੇ।
ਮੋਹਤੋ ਚੱਖ ਕੌਲ ਵਿਸਾਲਾ।
ਪਹਿਲਾਂ ਤਾਂ ਤੂੰ ਦੇਖ ਹੀ ਲਿਆ ਹੁਣ ਇਹ, ਚਲੋ ਇੱਥੋਂ ਹੀ ਸ਼ੁਰੂ ਕਰਦੇ ਹਾਂ। ਚੱਖ ਹੁੰਦੇ ਨੇਤਰ, ਨੇਤਰ ਤੋਂ ਲੈਣਾ ਨੈਣ, ਕੌਲ ਹੁੰਦਾ ਕਮਲ, ਕਮਲ ਨੈਣ ਰਾਜਾ ਤਾਂ ਤੂੰ ਦੇਖ ਹੀ ਲਿਆ ਹੈ ਹੁਣ।
ਸੁੰਦਰ ਸੈਨ ਅਬ ਸਭ ਸਿਰ ਮੋਰਾ।
ਹੁਣ ਇਹਨਾਂ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ ਉਹ ਸੁੰਦਰ ਸੈਨ ਰਾਜਾ ਹੈ ਸ਼੍ਰੋਮਣੀ।
ਥਾਪ ਦੀਨ ਹਮ ਨੈ ਇਹ ਠੌਰਾ।
ਥਾਪ ਦਿੱਤਾ ਹੈ ਇਸ ਥਾਂ ਦੇ ਉੱਤੇ ਅਸੀਂ ਇਹਨੂੰ ਤੇ ਉਹਨੂੰ ਦੋਨਾਂ ਨੂੰ।
ਸੁਣੋ 18 ਨਾਮ ਉਜਾਗਰ।
ਜਿਹੜੇ ਉਜਾਗਰ ਪ੍ਰਗਟ ਹੀ 18 ਨਾਂ ਨੇ ਰਾਜਿਆਂ ਦੇ, ਉਹ ਸੁਣਨਾ ਕਰੋ।
ਸੁਦਰ ਸੈਨ ਅਟਕਾ ਸੁਖ ਸਾਗਰ।
ਸੋ ਸੁਦਰ ਸੈਨ ਜਿਹੜਾ ਹੈ ਅਟਕਾ ਸੁਖ ਸਾਗਰ ਦੇ ਵਿੱਚ।
ਮੁਦਰ ਬੈਨ ਪੁਨ ਸਾਗਰ ਸੈਨਾ।
ਸੋ ਇਹ ਸੁਖ ਸਾਗਰ ਜਿਹੜਾ ਹੈ ਇਸੇ ਪ੍ਰਕਾਰ ਅਟਕਾ ਮਧੁਰ ਬੈਨ ਜਿਹੜਾ ਰਾਜਾ, ਫਿਰ ਸਾਗਰ ਸੈਨਾ, ਇੱਧਰ ਸਾਰੇ ਐਸੇ ਹੀ ਨਾਂ ਹੁੰਦੇ ਹਨ।
ਨੈਣ ਜੋਤ ਜਨ ਸੁਖ ਚੈਨਾ।
ਨੈਣ ਜੋਤ ਸੁਖ ਚੈਨ ਰਾਜਾ।
ਮਗਨ ਰਾਏ ਅਸਰਾ ਪਨਾਹ ਪੁਨ।
ਸੋ ਮਗਨ ਰਾਏ ਹੈ, ਅਸਰਾ ਹੈ, ਪਨਾਹ ਫੇਰ।
ਸੁਧ ਬਵੇਕੂ ਤੁਰਤ ਰੰਗ ਸੁਨ।
ਹੁਣ ਇਸ ਪ੍ਰਕਾਰ ਜਿਹਨੂੰ ਬਹੁਤ ਭਾਰੀ ਸੁਧ ਹੈ, ਗਿਆਨ ਹੈ, ਤੁਰਤ ਰੰਗ ਸਨ, ਇਹ ਸਾਰੇ ਸੁਣੋ, ਸੋਹਣੇ ਨਾਮ ਹਨ।
ਬਾਲ ਸਿੰਘ ਸੰਭਾਲਕ ਬਹੁ ਦੁੱਖ।
ਬਾਲ ਸਿੰਘ ਰਾਜਾ ਹੈ, ਸੋ ਬਹੁ ਦੁੱਖ ਤੋਂ ਭਾਵ ਬਹੁਤ ਸੁਖੀ ਹੈ, ਜੋ ਬੜਾ ਹੀ ਦੁੱਖਾਂ ਨੂੰ ਨਾਸ ਕਰਨ ਵਾਲਾ ਰਾਜਾ ਹੈ ਉਹ।
ਲੈ ਲਾਲ ਐਨ ਪੁਨ ਰਾਏ ਐਨ ਲੱਖ।
ਫਿਰ ਲਾਲ ਐਨ ਹੈ, ਫਿਰ ਰਾਏ ਐਨ ਹੈ ਰਾਜਾ।
ਕੌਲ ਨੈਣ ਤੇ ਆਦਿ 18।
ਕੌਲ ਨੈਣ ਆਦਿਕ ਤੋਂ ਲੈ ਕੇ 18 ਰਾਜੇ ਹਨ ਕੁੱਲ।
ਕਰਤ ਰਾਜ ਸਭ ਸਿੰਧ ਮਜਾਰਾ।
ਇਹ ਸਾਰੇ ਰਾਜ ਇਸ ਸਿੰਧ ਦੇ ਵਿੱਚ ਰਾਜ ਕਰਦੇ ਹਨ।
ਬੂਜਨ ਕੀਨ ਬਹੁਰ ਮਰਦਾਨੇ।
ਫਿਰ ਮਰਦਾਨੇ ਭਾਈ ਨੇ ਪੁੱਛਿਆ,
ਤੂੰ ਤੋ ਮਿਲੇ ਥੋਰ ਨਿਰਪਥਾਨੇ।
ਪਰ ਆਪ ਜੀ ਤਾਂ ਥੋੜਿਆਂ ਥਾਵਾਂ ਤੇ ਗਏ ਹੋ ਰਾਜਿਆਂ ਕੋਲੇ ਜੀ।
ਅਪਰ ਨਿਰੇਸ ਜੇ ਸਾਗਰ ਮਾਹੀ।
ਹੋਰ ਜਿਹੜੇ ਰਾਜੇ ਨੇ ਸਮੁੰਦਰੀ ਇਲਾਕੇ ਵਿੱਚ ਟਾਪੂ ਨੇ ਜਿੱਥੇ,
ਤੈਨੂੰ ਬੋਲੋ ਕਹ ਕਹਿੰਦੋ ਨਾਹੀ।
ਉਹਨਾਂ ਨੂੰ ਆਪਾਂ ਦੇਖਣ ਜਾਣਾ ਹੈ ਕਿ ਨਹੀਂ।
ਜਹ ਜਹ ਜਾਪਨ ਰਾਵ ਰਕੀਨੇ।
ਜਿੱਥੇ ਜਿੱਥੇ ਆਪਨੇ ਜਾਣਾ ਕੀਤਾ ਹੈ
ਤੈ ਤੈ ਸਭ ਹੈ ਨਾ ਗੁਰਮਤ ਦੀਨੇ।
ਉਹ ਉਹਨਾਂ ਰਾਜਿਆਂ ਨੂੰ ਤੁਸੀਂ ਸਾਰਿਆਂ ਨੂੰ ਗੁਰਮਤ ਦੀ ਦਾਤ ਬਖਸ਼ੀ ਹੈ।
ਗੁਰੂ ਕਹੇ ਅਬ ਹਮ ਨਾ ਪਧਾਰੇ।
ਮਹਾਰਾਜ ਕਹਿੰਦੇ ਬਸ ਇੰਨਾ ਹੀ ਸੀ ਜਿੰਨਾ ਪਿਛਲਾ ਹਿਸਾਬ ਸੀ ਜਿਨ੍ਹਾਂ ਨਾਲ ਸਾਡਾ, ਓਨਿਆਂ ਕਰੂ ਆਪਾਂ ਦੇਖੋ ਗੁਰਮਤ ਵਿੱਚ ਲਾ ਦਿੱਤਾ ਹੈ। ਕਈਆਂ ਨੂੰ ਪਿੱਛੇ ਮਿਲੇ ਹੋਏ ਸੀ ਵਰ, ਕਿਸੇ ਨੂੰ ਸ਼ਰਾਪ, ਉਹ ਸਭ ਠੀਕ ਕੀਤੇ ਆ। ਇੰਨਿਆਂ ਕੁ ਦਾ ਹੀ ਸੀ ਆਪਣੇ ਨਾਲ ਹਿਸਾਬ, ਅਸੀਂ ਹੋਰ ਥਾਂ ਤੇ ਨਹੀਂ ਜਾਣਾ।
ਸਹਿਜੇ ਪ੍ਰਗਟੈ ਸਿੱਖੀ ਸਾਰੇ,
ਬਾਕੀ ਤੈਨੂੰ ਇਹ ਦੱਸ ਦਈਏ ਮਰਦਾਨਿਆਂ, ਸਿੱਖੀ ਸਾਰੇ ਆਪੇ ਹੀ ਹੌਲੀ ਹੌਲੀ ਪ੍ਰਗਟ ਹੋ ਜਾਣੀ, ਕਿਉਂਕਿ ਸੁਧਰ ਸੈਨ ਕਮਲ ਨੈਣ ਹੀ ਵੱਡੇ ਰਾਜੇ ਆ, ਇਹਨਾਂ ਤੋਂ ਅੱਗੇ ਬਾਕੀ ਸਾਰਿਆਂ ਵਿੱਚ ਆਪੇ ਹੀ ਫੈਲ ਜਾਣੀ ਆ।
ਜਿੱਤੀ ਥਾਏ ਹਾਂ ਭਗਤ ਵਿਸਾਰੇ,
ਜਿੰਨਿਆਂ ਥਾਵਾਂ ਤੇ ਅਸੀਂ ਭਗਤੀ ਦਾ ਇਹ ਵਿਸਥਾਰ ਕੀਤਾ, ਫੈਲਾਈ ਹੈ,
ਤੈਂ ਤੇ ਅਪਾਰ ਲੈਹੇ ਉਰ ਧਾਰੀ,
ਉੱਥੋਂ ਹੀ ਹੋਰ ਰਾਜੇ ਵੀ ਧਾਰਨ ਕਰ ਲੈਣਗੇ, ਆਪੇ ਹੀ ਸੁਧਰ ਜਾਣਾ ਹੈ।
ਚੱਲ ਅਬ ਤੁਝੇ ਸੁਮੇਰ ਦਿਖਾਵੇ,
ਚੱਲ ਹੁਣ ਤੈਨੂੰ ਸੁਮੇਰ ਪਰਬਤ ਦਿਖਾਈਏ,
ਸਰਬ ਸਿੱਧ ਜਹ ਜੋਗ ਕਮਾਵੇ,
ਸਾਰੇ ਸਿੱਧ ਜਿੱਥੇ ਜੋਗ ਕਮਾਉਂਦੇ ਹਨ,
ਔਰ ਪੁਰਖ ਬਹੁਰ ਹੈ ਮਹਾਨਾ,
ਹੋਰ ਬੜੇ ਮਹਾਨ ਪੁਰਖ ਜਿੱਥੇ ਰਹਿੰਦੇ ਹਨ,
ਜਿਨ ਪ੍ਰਾ ਭਗਤ ਕਰੀ ਸੁਖ ਖਾਨਾ,
ਸੋ ਜਿਨ੍ਹਾਂ ਨੇ ਸੁਖਾਂ ਦੀ ਖਾਣ ਪਰਮੇਸ਼ਰ ਦੀ ਭਗਤੀ ਕੀਤੀ ਹੈ,
ਸੁਨ ਸੁਮੇਰ ਜਾਵਨ ਨਿਜ ਕਾਨਾ,
ਸੋ ਸੁਣ ਕੇ ਸੁਮੇਰ ਪਰਬਤ ਤੇ ਆਪਣੇ ਕੰਨ ਵਿੱਚ ਸੁਣ ਕੇ,
ਹੱਥ ਬੰਦ ਬੋਲਿਓ ਮਰਦਾਨਾ,
ਹੱਥ ਬੰਨ ਕੇ ਭਾਈ ਮਰਦਾਨਾ ਬੋਲੇ,
ਮੱਕਾ ਬਹਰ ਮਦੀਨਾ ਦੋਨੋ,
ਮਹਾਰਾਜ ਮੇਰੀ ਇੱਛਾ ਮੱਕਾ ਵੀ ਚੱਲੀਏ ਮਦੀਨੇ ਵੀ ਜਾ ਕੇ ਆਈਏ,
ਕੇਤੀ ਵੇਰ ਸੁਣੇ ਮੈਂ ਸੁਣੋ,
ਕਿਉਂ ਮੈਂ ਕੰਨਾਂ ਚ ਬਹੁਤ ਵਾਰੀ ਸੁਣਿਆ ਕਿ ਲੋਕੀ ਮੱਕੇ ਜਾਂਦੇ ਮਦੀਨੇ ਜਾਂਦੇ ਨੇ,
ਤੁਰਕ ਤਰੀਫਾ ਕਰ ਤਜਹ ਭੂਰੀ,
ਤੁਰਕ ਲੋਕ ਜਿੱਥੇ ਦੀ ਬਹੁਤ ਉਸਤਤੀ ਕਰਦੇ ਹਨ,
ਦਾਕੀ ਬੰਤ ਬਤਾਵਤ ਰੂਰੀ,
ਕਹਿੰਦੇ ਵੀ ਬੜਾ ਹੀ ਸੋਹਣਾ ਬਣਿਆ ਹੋਇਆ, ਆ ਫਿਰ ਆਪਾਂ ਉੱਥੇ ਕਿਉਂ ਨਾ ਚੱਲੀਏ,
ਰਹਿ ਸੋ ਹਮ ਤੇ ਕਹਿ ਦਸ ਮਾਹੀ,
ਮਹਾਰਾਜ ਜੀ ਇਹ ਮੱਕਾ ਮਦੀਨਾ ਆਪਣੇ ਤੋਂ ਕਿਹੜੇ ਪਾਸੇ ਆ, ਜੇ ਨਿਕਲ ਆਈ ਆ ਘਰੋਂ ਫਿਰ ਜਾ ਹੀ ਆਉਣੇ ਉੱਥੇ,
ਸੇਖ ਬਲੋਕਨ ਚਾਹੀ,
ਕਿਉਂਕਿ ਮੇਰੀ ਜਿਹੜੀ ਹੈ ਭਾਵਨਾ ਮਰਦਾਨੇ ਦੇ ਦਿਲ ਦੀ ਅਸਲੀ ਭਾਵਨਾ ਸਮਝਣ ਲਈ, ਸੋ ਪਹਿਲਾਂ ਦਸ ਆਏ ਹਨ, ਇਸ ਤਰੀਕੇ ਨਾਲ ਅੱਗੇ ਵੀ ਪੂਰਵਰਧ ਆਇਆ, ਇਹ 57ਵਾਂ ਧਿਆ ਚੱਲਦਾ, ਹੁਣ 8ਵਾਂ ਧਿਆ ਅੱਗੇ ਅੰਕ 8 ਤੇ ਜਾ ਕੇ ਭਾਈ ਮਰਦਾਨੇ ਦੀ ਅਸਲੀ ਭਾਵਨਾ ਦੱਸਣਗੇ। ਫਿਰ
ਸਰਬ ਭਾਂਤ ਸਮਰੱਥ ਸੁਜਾਨਾ,
ਸਾਰਿਆਂ ਤਰੀਕਿਆਂ ਦੇ ਨਾਲ ਆਪ ਸਰਬ ਕਲਾ ਸਮਰੱਥ ਹੋ ਜੀ,
ਪੂਰਨ ਇੱਛਾ ਕਰੋ ਮਹਾਨਾ,
ਪਰ ਮੇਰੀ ਜਿਹੜੀ ਇੱਛਾ ਦੇਖਣ ਦੀ ਹੁੰਦੀ ਆ ਨਾ, ਉਹ ਜ਼ਰੂਰ ਪੂਰੀ ਕਰੋ।
ਸ੍ਰੀ ਪ੍ਰਭ ਜੀ ਜਿਹਾ ਤੁਮ ਚਾਹੋ,
ਸੱਚੇ ਪਾਤਸ਼ਾਹ ਮੈਨੂੰ ਇੰਨਾ ਪਤਾ ਜਿੱਥੇ ਤੁਸੀਂ ਚਾਹੋ,
ਬਿਲਾ ਬਿਲਮ ਛਿਨ ਮਹਿ ਤਹ ਜਾਹੋ,
ਬਿਨਾਂ ਦੇਰੀ ਤੋਂ ਛਿਨ ਇੱਕ ਛਿਨ ਦੇ ਵਿੱਚ ਹੀ ਤੁਸੀਂ ਚਲੇ ਜਾਣਾ, ਮਹਾਰਾਜ ਤੁਸੀਂ ਲੈ ਕੇ ਚੱਲੋ ਮੈਨੂੰ।
ਸੁਣ ਕਰ ਬੋਲੇ ਸ੍ਰੀ ਗੁਰੂ ਪੂਰੇ,
ਸੁਣ ਕੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਬੋਲੇ ਇਸ ਤਰ੍ਹਾਂ,
ਹਮ ਤੇ ਰਹੋ ਅਦਕ ਸੋ ਦੂਰੇ,
ਭਾਈ ਮਰਦਾਨਾ ਮੱਕਾ ਕਿਤੇ ਨੇੜੇ ਨਹੀਂ ਹੈ, ਬਹੁਤ ਜ਼ਿਆਦਾ ਦੂਰ ਹੈ ਇੱਥੋਂ,
ਕਿਤੇ ਬਰਖ ਮਾਰਗ ਕੇ ਮਾਹੀ,
ਉੱਥੇ ਤਾਂ ਸਾਲ ਡੇਢ ਸਾਲ ਲੱਗ ਜਾਣਾ ਜਾਂਦਿਆਂ ਜਾਂਦਿਆਂ ਨੂੰ,
ਚਲ ਤਾਂ ਵਧੀਤਾ ਪਹੁੰਚਾ ਤਾਹੀ,
ਸੋ ਫਿਰ ਚਲਦਿਆਂ ਚਲਦਿਆਂ ਬਹੁਤ ਜ਼ਿਆਦਾ ਦੂਰ ਦਾ ਰਸਤਾ ਹੈ ਇੱਥੋਂ।
ਸੁਣ ਕਰ ਮਰਦਾਨੇ ਕਰ ਬੰਦੇ,
ਸੁਣ ਕੇ ਭਾਈ ਮਰਦਾਨੇ ਨੇ ਦੋਵੇਂ ਹੱਥ ਜੋੜੇ,
ਕਹਿਣ ਲੱਗਿਓ ਹੇ ਪ੍ਰਭੂ ਮੁਕੰਦੇ,
ਭਾਈ ਮਰਦਾਨਾ ਜੀ ਕਹਿਣ ਲੱਗੇ ਹੇ ਮੁਕਤੀ ਦੇ ਦਾਤਾ,
ਕਿਤੇ ਬਰਖ ਕੋ ਗੈਲ ਬਤਾਵਾ,
ਸੋ ਕਿੰਨੇ ਬਰਖ ਹੀ ਤੁਹਾਡੇ ਨਾਲ ਬਤੀਤ ਹੋਏ ਨੇ,
ਤਹਿ ਤਹੂੰ ਤਹਿ ਤੁਮਾ ਨਿਮਕ ਵਿਖੇ ਚੱਲ ਜਾਵਾ,
ਹੁਣ ਤੁਸੀਂ ਮੈਨੂੰ ਟਾਲਦੇ ਹੋ ਜਾਂ ਇਉਂ ਕਹਿੰਦੇ ਬੜੀ ਦੂਰ ਹੈ ਮਰਦਾਨਿਆਂ, ਆਪਾਂ ਤਾਂ ਅੱਖਾਂ ਬੰਦ ਕਰਕੇ ਪਹੁੰਚ ਜਾਂਦੇ ਹੁੰਦੇ ਹਾਂ, ਤੁਸੀਂ ਮੈਨੂੰ ਛੁਡਾਉਣ ਵੀ ਆਏ ਸੀ, ਕੌਡੇ ਰਾਕਸ਼ ਅੱਖਾਂ ਬੰਦ ਕਰਦੇ ਹੀ ਪਹੁੰਚ ਗਏ ਸੀ, ਤੁਸੀਂ ਤਾਂ ਮਹਾਰਾਜ ਜੀ ਛਿੰਚ ਪਹੁੰਚ ਜਾਂਦੇ ਹੋ, ਇਹ ਫਿਰ ਸਾਲਾਂ ਦੀ ਗੱਲ ਕਿਉਂ ਕਰਦੇ ਹੋ,
ਪ੍ਰਭ ਜੀ ਕੀਜਾ ਨਹੀਂ ਬੁਲਾਓ,
ਮਹਾਰਾਜ ਜੀ ਹੁਣ ਇਉਂ ਨਾ ਟਾਲਾ ਨਾ ਮਾਰੋ ਮੈਨੂੰ, ਮੇਰੀ ਇੱਛਾ ਜ਼ਰੂਰ ਪੂਰੀ ਕਰੋ,
ਇਹ ਦੇਖਣ ਕੋ ਬਹੁ ਮਮ ਚਾਹੂ,
ਤਾਂ ਮੱਕਾ ਮਦੀਨਾ ਜਿਹੜਾ ਹੈ ਮੇਰੀ ਦੇਖਣ ਦੀ ਬੜੀ ਤਮੰਨਾ ਹੈ,
ਜਿਉਂ ਤਿਉਂ ਕਰਕੇ ਆਪ ਦਿਖਾਏ,
ਜਿਉਂ ਤਿਉਂ ਕਰਕੇ ਤੁਸੀਂ ਦਿਖਾ ਸਕਦੇ ਹੋ,
ਮੁਝੇ ਅਭਿਲਾਖਾ ਪੂਰ ਕਰਾਏ,
ਮੇਰੀ ਮਨ ਦੀ ਅਭਿਲਾਖਾ ਜ਼ਰੂਰ ਪੂਰੀ ਕਰ ਦਿਓ ਜੀ,
ਅਸ ਪਰ ਕਰਕੇ ਸੁਣ ਕਰ ਬੈਨਾ,
ਇਸ ਤਰ੍ਹਾਂ ਦੇ ਬਚਨ ਸੁਣ ਕਰਕੇ
ਹਵੇ ਪ੍ਰਸੰਨ ਬੋਲੇ ਗੁਣ ਐਨਾ,
ਗੁਣਾਂ ਦੇ ਘਰ ਪ੍ਰਸੰਨ ਹੋ ਕੇ ਬੋਲੇ,
ਕਿਹੋ ਨਾ ਮੇਟੇ ਤਾਂ ਮਰਦਾਨੇ,
ਮਰਦਾਨਿਆਂ ਤੇਰਾ ਵੀ ਕਿਹਾ ਨੀ ਮੇਟ ਸਕਦੇ ਭਾਈ,
ਚਲੋ ਦਿਖਾਵੇ ਚਾਹੇ ਜੇ ਥਾਨੇ,
ਚੱਲ ਪਹਿਲਾਂ ਤੈਨੂੰ ਫਿਰ ਉਹੀ ਦਿਖਾ ਦਿੰਦੇ ਜੇ ਤੇਰੀ ਇੱਛਾ ਹੈ,
ਕਹਿ ਕਰ ਮੱਕੇ ਦਿਸ ਪਰ ਸਥਾਨੇ,
ਸੋ ਕਹਿ ਕਰਕੇ ਮੱਕੇ ਵਾਲੇ ਪਾਸੇ ਨੂੰ ਚੱਲ ਪਏ,
ਜਿਨਕੇ ਦਰਸਨ ਤੇ ਪ੍ਰਮਹਾਨੇ,
ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਤੇਰਾ ਵੀ ਭਰਮ ਦੂਰ ਹੋ ਜਾਵੇਗਾ,
ਪੱਖਰ ਸੱਖਰ ਹੈ ਜਿਹ ਜਾਗਾ,
ਇਹ ਪੱਖਰ ਤੇ ਸੱਖਰ ਤੋਂ ਮੁਰਾਦ ਇਹ ਆ ਕਿ ਪੱਛਮੀ ਪੰਜਾਬ ਦੇ ਦੱਖਣ ਰੁੱਖ ਤੋਂ ਪੱਖਰ ਦੁਆਬ ਸਿੰਧ ਸਾਗਰ ਡੇਰਾ ਇਸਮਾਇਲ ਖਾਨ ਤੋਂ ਹੇਠਾਂ ਉਰਾਲ ਵੱਲ ਹੈ, ਤੋ ਸੱਖਰ ਇਸੇ ਦੀ ਦੱਖਣ ਸੇਧ ਵਿੱਚ ਸਿੰਧ ਦੇਸ਼ ਚ ਹੈ, ਮੁਰਾਦ ਇਹ ਕਿ ਆਸਾਮ ਤੋਂ ਗੁਰੂ ਜੀ ਦੱਖਣ ਪੱਛਮੀ ਪੰਜਾਬ ਚ ਆ ਗਏ ਤੇ ਸਿੰਧ ਦੇ ਸੱਖਰ ਸ਼ਹਿਰ ਅੱਪੜੇ ਜਿੱਥੇ ਮੁਲਤਾਨ ਆਦਿ ਥਾਵਾਂ ਦੇ ਹਾਜੀ ਇਕੱਠੇ ਹੋ ਰਹੇ ਸਨ। ਇਹ ਗਾਲਬਨ ਕਰਾਚੀ ਤੋਂ ਸਿੱਧਾ ਜਾਂ ਕਰਾਚੀ ਤੋਂ ਸੂਰਤ ਤੇ ਸੂਰਤ ਤੋਂ ਮੱਕੇ ਜਹਾਜ਼ ਚੜ੍ਹ ਕੇ ਜਾਂਦੇ ਹੁੰਦੇ ਸਨ। ਸੋ ਸੂਰਤ ਮੱਕੇ ਜਾਣ ਦੀ ਪੁਰਾਣੀ ਬੰਦਰਗਾਹ ਸੀ। ਇਸ ਤਰੀਕੇ ਨਾਲ ਉਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਇਲਾਕਿਆਂ ਵੱਲ ਚੱਲੇ ਹਨ।
ਇਹ ਤਾਂ ਨਿਮਖਣਾ ਹੈ ਲਾਗਾ।
ਸੋ ਇਸ ਢੰਗ ਦੇ ਨਾਲ ਕਹਿੰਦੇ ਚੱਲ ਫਿਰ ਆਪਾਂ ਚੱਲੀਏ ਉਸ ਥਾਂ ਦੇ ਉੱਤੇ, ਆਪਾਂ ਚੱਲਦੇ ਹਾਂ ਤਾਂ ਆਏ ਤਾਂ ਨਿਮਖਣਾ ਹੈ ਲਾਗਾ। ਮਹਾਰਾਜ ਨੇ ਤਾਂ ਨੇਤਰੀ ਬੰਦ ਕਰਾਏ, ਚੱਲ ਬਈ ਪਹੁੰਚ ਗਏ ਹਨ।
ਨੀਲ ਵਸਤਰ ਲੈ ਪਹਿਰ ਸਰੀਰਾ,
ਕਹਿੰਦੇ ਮਰਦਾਨਿਆਂ ਫਿਰ ਉਹੋ ਜਿਹਾ ਹੁਣ ਸਰੂਪ ਵੀ ਬਣਾ ਲਈਏ। ਉਸ ਇਲਾਕੇ ਵਿੱਚ ਲੋਕ ਫਿਰ ਜਿਹੇ ਜਿਹੇ ਹੈਗੇ ਆ, ਆਪਾਂ ਨੂੰ ਕਿਹੜਾ ਹਲੇ ਕੋਈ ਜਾਣਦਾ, ਤੇ ਨਾਲੇ ਉਹ ਹਲੇ ਪ੍ਰਚਾਰ ਵੀ ਨਹੀਂ ਹੋਇਆ ਕੋਈ, ਆਪਾਂ ਹੁਣ ਨੀਲੇ ਵਸਤਰ ਪਾ ਲੈਂਦੇ ਹਾਂ।
ਕਾਂਖ ਕਿਤਾਬੈ ਗੁਣੀ ਗਹੀਰਾ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਗਲ ਦੇ ਵਿੱਚ ਉਹ ਜਿਹੜੀ ਸੀ ਨਾ ਇੱਕ ਪ੍ਰਕਾਰ ਦੀ ਕਿਤਾਬ ਪਕੜ ਲਈ ਹੈ।
ਉੱਚੀ ਕੁਲੈ ਧਰੀ ਨਜ ਸੀਸੰ,
ਉਹ ਉੱਚੀ ਕੁਲਹਿ ਹੁੰਦੀ, ਬਹੁਤ ਲੰਬੀ ਜਿਹੀ ਟੋਪੀ ਹੁੰਦੀ, ਉਹ ਸੀਸ ਤੇ ਧਰ ਲਈ। ਜਿਹੜੀ ਫੋਟੋ ਹੁਣ ਕਟਵਾਈ ਹੈ ਬੱਚਿਆਂ ਦੀ ਕਿਤਾਬਾਂ ਚ, ਵੈਸੀ ਇੱਕ ਫੋਟੋ ਮਹਾਰਾਜ ਨੇ ਇੱਕ ਦੋ ਕੁ ਵਾਰੀ ਇਹੋ ਜਿਹੇ ਲਿਬਾਸ ਕੀਤੇ ਨੇ ਜਾਂ ਉਹਨਾਂ ਇਲਾਕਿਆਂ ਚ ਜਾਣ ਵਾਸਤੇ। ਇਸ ਤਰੀਕੇ ਨਾਲ ਸਤਿਗੁਰੂ ਜੀ ਨੂੰ ਤਾਂ ਕਿ ਉਹਨਾਂ ਇਲਾਕਿਆਂ ਜਾਣ ਦੀ ਕੋਈ ਦਿੱਕਤ ਨਾ ਆਵੇ, ਨਵਾਂ ਨਵਾਂ ਪ੍ਰਚਾਰ ਹੈ, ਹੌਲੀ ਹੌਲੀ ਸਤਿਗੁਰੂ ਜੀ ਨੇ ਵਿਸਥਾਰ ਕੀਤਾ ਸਾਰੀਆਂ ਚੀਜ਼ਾਂ ਦਾ।
ਆਸਾ ਹੱਥ ਵਿਖੇ ਜਗਦੀਸ਼ੰ,
ਜਗਤ ਦੇ ਮਾਲਕ ਜੀ ਨੇ ਹੱਥ ਦੇ ਵਿੱਚ ਆਸਾ ਹੁੰਦਾ ਸੋਟਾ, ਸੋਟਾ ਪਕੜਿਆ ਲੰਬਾ ਸਾਰਾ ਇੱਕ।
ਗਰੇ ਜਨੇਊ ਪਾਈ ਕਿਰਪਾਲਾ,
ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਅਜੀਬ ਜਿਹਾ ਇੱਕ ਲਿਬਾਸ ਬਣਾ ਲਿਆ ਜੇ ਤਾਂ ਦੱਸਿਆ ਹੈ।
ਚਿਲਕ ਕਰਿਓ ਸੁੰਦਰ ਪੁਨ ਭਾਲਾ,
ਕਿਉਂਕਿ ਇੱਥੋਂ ਦੀਆਂ ਦੋਹਾਂ ਥਾਵਾਂ ਦੀਆਂ ਚਾਰੇ ਤੁਕਾਂ ਦੇ ਲਿਖਤ ਪੁਰਾਤਨ ਨੁਸਖਿਆਂ ਚ ਹਨ। ਇਸ ਕਰਕੇ ਇਹ ਚੀਜ਼ਾਂ ਉੱਥੇ ਜਾਣ ਲਈ ਬਣਾਉਣ ਦੀ ਲੋੜ ਨਹੀਂ ਹੈ।
ਸੁਨਹਾ ਗੁਰੂ ਅੰਗਦ ਰਸ ਭੀਨੈ,
ਹੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਰਸ ਵਿੱਚ ਭਿੱਜੇ ਹੋਏ ਬਚਨ ਸੁਣੋ ਹੁਣ।
ਕੂਜਾ ਮੁਝ ਹੈ ਮੁਸੱਲਾ ਦੀਨੈ,
ਮੈਨੂੰ ਮਹਾਰਾਜ ਨੇ ਇੱਕ ਲੋਟਾ ਦਿੱਤਾ, ਜਿਹੜਾ ਕੂਜਾ ਹੁੰਦਾ ਉਹਨਾਂ ਦਾ, ਇੱਕ ਮੁਸੱਲਾ ਹੁੰਦਾ ਕੱਪੜਾ ਨਮਾਜ਼ ਪੜ੍ਹਨ ਵਾਲਾ, ਮੇਰੇ ਮੋਢੇ ਤੇ ਰਖਾ ਤਾ।
ਗਰਮ ਸੇਲੀ ਪਾਏ ਵਿਸਾਲਾ,
ਗਲ ਦੇ ਵਿੱਚ ਸੇਲੀ ਪਾ ਦਿੱਤੀ ਮੇਰੇ।
ਬਨੇ ਸੋ ਹਾਜੀ ਰੂਪ ਕਿਰਪਾਲਾ,
ਕਿਰਪਾਲੂ ਸੱਚੇ ਪਾਤਸ਼ਾਹ ਹਾਜੀਆਂ ਵਾਲੇ ਰੂਪ ਚ ਆ ਗਏ ਨੇ।
ਕੌਤਕ ਹਿਤ ਜਿਹਾ ਰੂਪ ਬਣਾਏ,
ਕਿਉਂਕਿ ਇਹ ਜਿਹੜਾ ਰੂਪ ਬਣਾਇਆ ਸੀ ਕੌਤਕ ਵਾਸਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਧੇ ਵਿੱਚ ਠੰਡ ਵਰਤਾਉਣ ਲਈ ਕਈ ਵੇਰ ਉਦਾਸੀਆਂ ਕੀਤੀਆਂ ਤੇ ਦੇਸ਼ਾਂ ਦੇ ਸਟਨ ਕਈ ਪ੍ਰਕਾਰ ਰਤਨ ਕਰਦੇ, ਦੇਸ਼ਾਂ ਦਾ ਰਟਨ ਕਰਦੇ ਅੱਗੇ ਨਿਕਲੇ ਨੇ। ਸੋ ਇਹਨਾਂ ਸਮਿਆਂ ਤੇ ਆਪਦਾ ਪਹਿਰਾਵਾ ਵੱਖਰੀ ਵੱਖਰੀ ਤਰ੍ਹਾਂ ਦਾ ਹੁੰਦਾ ਰਿਹਾ। ਕਈ ਥਾਈਂ ਲਿਖਿਆ ਪਹਿਲੀ ਉਦਾਸੀ ਵਿੱਚ ਆਪ ਨੇ ਇੱਕ ਬਸਤਰ ਅੰਬੂਆ, ਇੱਕ ਬਸਤਰ ਚਿੱਟਾ, ਇੱਕ ਪੈਰ ਜੁੱਤੀ, ਇੱਕ ਪੈਰ ਖੌਂਸ, ਗਲ ਖਫਨੀ, ਮੱਥੇ ਤਿਲਕ ਕੇਸਰ ਦਾ ਪਾ ਰੱਖਿਆ। ਦੂਜੀ ਉਦਾਸੀ ਵਿੱਚ ਪੈਰੀ ਖੜਾਵਾਂ ਕਾਠ ਦੀਆਂ, ਹੱਥ ਵਿੱਚ ਆਸਾ, ਸਿਰ ਰੱਸੇ ਲਪੇਟੇ, ਬਾਹਾਂ ਜੰਗਾ ਰੱਸੇ ਲਪੇਟੇ, ਮੱਥੇ ਟਿੱਕਾ ਬਿੰਦਲੀ ਦਾ ਸੀ। ਤੀਜੀ ਉਦਾਸੀ ਵਿੱਚ ਪੈਰੀ ਚਮੜਾ ਤੇ ਸਿਰ ਚਮੜਾ ਤੇ ਮੱਥੇ ਟਿੱਕਾ ਕੇਸਰ ਦਾ ਸੀ। ਚੌਥੀ ਉਦਾਸੀ ਸਮੇਂ ਪੈਰੀ ਖੌਂਸਾਂ ਚਮਕੀਆਂ ਤੇ ਚਮਕੀ ਸੁਥਣ ਨੀਲੇ ਬਸਤਰ, ਹੱਥ ਆਸਾ ਕਿਤਾਬ ਤੇ ਕੂਜਾ ਆਦਿਕ ਪਾਸ ਸਨ, ਮੱਥੇ ਟਿੱਕਾ ਬਿੰਦੀ ਕਾ। ਇਸੇ ਤਰ੍ਹਾਂ ਕਿਤੇ ਕਿਤੇ ਗੁਰੂ ਜੀ ਦੇ ਦੇਸ਼ਾਟਨ ਸਮੇਂ ਭਗਵੇ ਕੱਪੜੇ, ਗਲੇ ਜਨੇਊ ਪਾਏ ਹੋਣ ਦਾ ਜ਼ਿਕਰ ਵੀ ਸਾਖੀਕਾਰਾਂ ਨੇ ਲਿਖਿਆ। ਸੋ ਇਹਨਾਂ ਸਾਰੇ ਪਹਿਰਾਵਿਆਂ ਤੇ ਇੱਕ ਨਜ਼ਰ ਫੇਰਨ ਨਾਲ ਇਹਨਾਂ ਦੀ ਅੱਡਰ ਦੱਸ ਦਿੰਦੀ ਹੈ ਕਿ ਗੁਰੂ ਸਾਹਿਬ ਜੀ ਇਹ ਵੇਸ ਉਸੇ ਤਰ੍ਹਾਂ ਵੇਸ ਨਹੀਂ ਸਨ ਜਿਸ ਤਰ੍ਹਾਂ ਕਿ ਖਾਸ ਖਾਸ ਮਤਾਂ ਵਾਲਿਆਂ ਦੇ ਹੁੰਦੇ ਨੇ, ਜਿਨ੍ਹਾਂ ਦੇ ਵੇਖਣ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਸਾਧ ਫਲਾਨੀ ਸੰਪਰਦਾਇ ਦਾ ਹੈ ਜਾਂ ਫਲਾਨੇ ਮਤ ਦਾ ਹੈ। ਜਿਹਾ ਕਿ ਬਰਾਗੀ, ਸੰਨਿਆਸੀ, ਯੋਗੀ, ਹਿੰਦੂ ਤੇ ਮੁਸਲਮਾਨ ਆਦਿਕਾਂ ਦੇ ਵੱਖਰੇ ਵੱਖਰੇ ਵੇਸ ਭੇਸ ਇਹਨਾਂ ਦੇ ਮਤ ਦਾ ਪਤਾ ਦਿੰਦੇ ਨੇ। ਗੁਰੂ ਜੀ ਦਾ ਹਰ ਸਫ਼ਰ ਵਿੱਚ ਵੱਖਰਾ ਲਿਬਾਸ ਦੱਸਦਾ ਕਿ ਉਹਨਾਂ ਨੇ ਕੋਈ ਵੇਸ ਕਿਸੇ ਮਤ ਦਾ ਪ੍ਰਕਾਸ਼ਕ ਨਹੀਂ ਪਹਿਰਿਆ। ਭੇਸਾਂ ਦੀ ਵਿਲੱਖਣਤਾ ਤੋਂ ਮਲੂਮ ਹੁੰਦਾ ਕਿ ਲੋਕਾਂ ਨੂੰ ਤਵੱਜੋਂ ਆਪਣੇ ਵੱਲ ਖਿੱਚਣ ਲਈ, ਜਿਸ ਤਰ੍ਹਾਂ ਹਰਿਦੁਆਰ ਜਾ ਕੇ ਹਿੰਦੂਆਂ ਨੂੰ ਚੜ੍ਹਦੇ ਪਾਣੀ ਉਛਾਲਦੇ ਵੇਖ, ਸੋ ਆਪ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਉਛਾਲਣ ਲੱਗ ਪਏ, ਜਿਸ ਤੋਂ ਲੋਕ ਆਪ ਦੇ ਨੇੜੇ ਤੇੜੇ ਇਕੱਠੇ ਹੋ ਕੇ ਫਿਰ ਪ੍ਰਸ਼ਨ ਉੱਤਰ ਕਰਨ ਲੱਗੇ। ਗੁਰੂ ਜੀ ਨੂੰ ਸ਼ੁਭ ਸਿੱਖਿਆ ਦੇਣ ਦਾ ਮੌਕਾ ਬਣਾ ਤਾ। ਸੂਰਜ ਗ੍ਰਹਿਣ ਦੇ ਸਮੇਂ ਕੁਰਕਸ਼ੇਤਰ ਤੇ ਮਾਸ ਕਈ ਸਾਖੀਆਂ ਚ ਹਿਰਨ ਲਿਖਿਆ ਚਾੜਿਆ, ਜਿਸ ਤੋਂ ਹਿੰਦੂ ਸਾਰੇ ਇਕੱਠੇ ਹੋ ਕੇ ਗੁੱਸੇ ਆ ਕੇ ਜੁੜ ਗਏ, ਉੱਥੇ ਤੁਸੀਂ ਗਲਤ ਕੀਤਾ। ਉਹ ਉੱਥੇ ਫਿਰ ਮਹਾਰਾਜ ਜਦੋਂ ਉਹ ਦੇਗੇ ਤੋਂ ਢੱਕਣ ਚਕਾ ਵਿੱਚੋਂ ਖੀਰ ਨਿਕਲੇ ਆਈ ਸੀ। ਇਉਂ ਸਤਿਗੁਰੂ ਮਹਾਰਾਜ ਕੋਈ ਕੌਤਕ ਇਹੋ ਜਿਹਾ ਵਰਤਾ ਦਿੰਦੇ ਕਿ ਦੁਨੀਆਂ ਦੀ ਖਿੱਚ ਵਧੇ ਇੱਧਰ ਨੂੰ। ਇਸੇ ਤਰ੍ਹਾਂ ਜਗਨਨਾਥ ਵਿੱਚ ਆਰਤੀ ਸਮੇਂ ਬਾਕੀਆਂ ਦੇ ਖੜੋਣ ਤੇ ਆਪ ਬੈਠੇ ਰਹੇ। ਮੱਕੇ ਵਿੱਚ ਕਾਬੇ ਵੱਲ ਪੈਰ ਕਰਕੇ ਲੇਟਣ ਤੇ ਮੱਕਾ ਫੇਰਨ ਤੋਂ ਲੋਕੀ ਆ ਜੁੜੇ ਤੇ ਗੁਰੂ ਜੀ ਨੇ ਉਹਨਾਂ ਭੁੱਲੇ ਭਟਕਿਆਂ ਨੂੰ ਧਰਮ ਦੇ ਅਸਲੀ ਤੱਤ ਦਿਖਾ ਕੇ ਜੀ ਦਾਨ ਦਿੱਤਾ। ਇਸੇ ਤਰ੍ਹਾਂ ਆਪਦੇ ਲਿਬਾਸ ਦੀ ਅਦਭੁਤ ਦਾ ਵੀ ਲੋਕਾਂ ਦੀ ਤਵੱਜੋ ਨੂੰ ਖਿੱਚ ਕੇ ਲਿਆਉਂਦੀ ਰਹੀ, ਜੀ ਤੋਂ ਉਹਨਾਂ ਦਾ ਕਲਿਆਣ ਹੁੰਦਾ ਰਿਹਾ। ਕਵੀ ਜੀ ਨੇ ਗੁਰੂ ਜੀ ਦੇ ਹਾਜ਼ੀਆਂ ਨਾਲ ਜਿਹੜਾ ਸੀ ਮਿਲਾਪ, ਉਹ ਮਿਲਣ ਦੇ ਜਿਹੜੇ ਢੰਗ ਤਰੀਕੇ ਸਮੇਂ ਦੇ ਭੇਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਜਦ ਗੁਰੂ ਜੀ ਹਾਜ਼ੀਆਂ ਵਿੱਚ ਬੈਠੇ, ਹਾਜ਼ਨ ਹਿਰਦਾ ਈਰਖਾ ਹੋਈ, ਸ੍ਰੀ ਗੁਰ ਸੋਂ ਬੋਲਤ ਪੇ ਸੋਈ, ਮੁਸਲਮਾਨ ਕਿ ਹਿੰਦੂ ਅਹੀ। ਮਹਾਰਾਜ ਨੇ ਇੱਕ ਤਾਂ ਮੁਸਲਮਾਨਾਂ ਵਾਲਾ ਬੇਸ ਉੱਤੇ ਦੀ ਕੁੜਤੇ ਦੇ ਜਨੇਊ ਪਾ ਲਿਆ, ਤਿਲਕ ਲਾ ਲਿਆ, ਹੱਥ ਸੋਟਾ ਫੜ ਲਿਆ, ਕੱਚ 'ਚ ਕਿਤਾਬ ਫੜ ਲਈ, ਸਿਰ 'ਤੇ ਟੋਪੀ ਪਾ ਲਈ। ਨਾ ਤਾਂ ਹੁਣ ਪਤਾ ਲੱਗੇ ਉਹ ਨੇ ਨਾ ਉਹ ਨੇ, ਉਹ ਫਿਰ ਉਹਨਾਂ ਨੂੰ ਚੱਕਰ ਜੇ 'ਚ ਪਾ ਲਿਆ। ਕਹਿੰਦੇ ਮੁਸਲਮਾਨ ਕਹਿ ਹਿੰਦੂ ਹੈ, ਬਿਨਾਂ ਕਹੇ ਤੇ ਜਾਏ ਨਾ ਲਹਾਈ, ਹਾਜੀ ਵੇਖ ਤਿਲਕ ਹੈ ਮਾਥੇ, ਜਾਂ ਤੇ ਬੂਝਤ ਹੈ ਤੋ ਸਾਥੀ। ਤੁਹਾਨੂੰ ਪੁੱਛਦੇ ਹਾਂ, ਤੁਸੀਂ ਦੱਸੋ, ਨਾਲੇ ਤਿਲਕ ਲਾਇਆ, ਨਾਲੇ ਜੰਜੂ ਪਾਇਆ, ਟੋਪੀ ਪਾਈ, ਕਿਤਾਬ ਰੱਖੀ, ਨਾਲੇ ਤੁਸੀਂ ਮੁਸਲਮਾਨ ਨਾਲੇ ਚੀਜ਼ਾਂ ਚੱਕੀ ਫਿਰਦੇ, ਨਾਲੇ ਹਿੰਦੂਆਂ ਵਾਲੀ। ਸੋ ਇਸ ਤੋਂ ਸਪੱਸ਼ਟ ਹੈ, ਕਿਸੇ ਵੀ ਦੇਸ਼ ਆਟਣ ਸਮੇਂ ਆਪ ਨੇ ਹਾਜ਼ੀਆਂ ਵਾਲੇ ਕੱਪੜੇ ਪਾਉਣ ਤੇ ਆਪ ਨੂੰ ਮੁਸਲਮਾਨ, ਜੰਜੂ ਪਾਉਣ ਤੇ ਹਿੰਦੂ, ਜਾਂ ਕਿਸੇ ਖਾਸ ਰੰਗ ਦਾ ਕੱਪੜਾ ਪਾਉਣ ਤੇ ਖਾਸ ਕਿਸੇ ਸੰਪਰਦਾਇ ਦਾ ਸਮਝਣਾ ਭੁੱਲ ਹੈ ਸਾਡੀ, ਕਿਉਂਕਿ ਲਿਬਾਸਾਂ ਦਾ ਇਹ ਵੱਖਰਾਪਨ ਤੇ ਦੋ ਦੋ ਤਰੇ ਤਰ੍ਹਾਂ ਤਰ੍ਹਾਂ ਦੇ ਭੇਖਾਂ ਦਾ ਇੱਕੋ ਵੇਲੇ ਧਾਰਨਾ ਹੀ ਦੱਸਦਾ ਕਿ ਭੇਖਾਂ ਨੂੰ ਉਹ ਮਖੌਲ ਕਰਦੇ ਸਨ। ਜਦ ਕਰਤਾਰਪੁਰੇ ਆ ਟਿਕੇ ਤਾਂ ਸਾਰੇ ਫਕੀਰੀ ਭੇਸ ਦੂਰ ਕਰਕੇ ਸਧਾਰਨ ਸੰਸਾਰੀ ਵਸਤਰ ਪਹਿਨ ਲਏ।